You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਸਾਡੇ ਨਾਲ ਇਸ ਵੇਲੇ ਗੁਰਜਸਵਿੰਦਰ ਸਿੰਘ ਢੀਂਡਸਾ ਹੁਣਾਂ ਨੇ ਸਾਂਝ ਬਣਾਈ ਆ। ਉਹ ਇੱਕ ਪ੍ਰੋਫੈਸ਼ਨਲ ਬਾਕਸਰ ਨੇ, ਮੁੱਕੇਬਾਜ਼ ਨੇ, ਤੇ ਪਿਛਲੇ ਦਿਨੀ ਉਹਨਾਂ ਨੇ ਇੱਕ ਮੁਕਾਬਲਾ ਜਿੱਤਿਆ। ਫੇਸਬੁੱਕ ਤੇ ਉਹਨਾਂ ਨੂੰ ਸੋਨੂ ਬਾਕਸਰ ਦੇ ਨਾਂ ਨਾਲ ਹੀ ਜ਼ਿਆਦਾ ਜਾਣਿਆ ਜਾਂਦਾ। ਤੇ ਆਓ ਉਹਨਾਂ ਬਾਰੇ ਆਪਾਂ ਹੋਰ ਜਾਣਦੇ ਹਾਂ ਕਿਸ ਕਿਸਮ ਦੀਆਂ ਦਿੱਕਤਾਂ ਔਕੜਾਂ ਚੋਂ ਲੰਘਦੇ ਹੋਏ ਉਹਨਾਂ ਨੇ ਇਹ ਮੁਕਾਬਲਾ ਫਤਿਹ ਕੀਤਾ। ਹਾਂਜੀ, ਸਤਿ ਸ੍ਰੀ ਅਕਾਲ, ਸਵਾਗਤ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ, ਸਾਰੇ ਸੁਣਦੇ ਸਰੋਤਿਆਂ ਨੂੰ ਮੇਰੇ ਕਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਢੀਂਡਸਾ ਸਾਹਿਬ, ਸਾਨੂੰ ਪਹਿਲਾਂ ਤਾਂ ਇਹੀ ਦੱਸੋ ਕਿਹੜਾ ਮੁਕਾਬਲਾ ਹੋਇਆ, ਕਿੱਥੇ ਹੋਇਆ ਤੇ ਜਿੱਤਣ ਤੋਂ ਬਾਅਦ ਕਿੱਦਾਂ ਮਹਿਸੂਸ ਹੋ ਰਿਹਾ?
ਹਾਂਜੀ ਹਾਂ, ਮੇਰਾ ਲਾਸਟ ਸੈਟਰਡੇ ਮੁਕਾਬਲਾ ਸੀ ਜੀ, ਟੂਬੂੰਬਾ, ਇੱਥੇ ਕੁਈਨਜ਼ਲੈਂਡ ਜੀ ਟਾਊਨ ਹੈ ਜੀ ਛੋਟਾ ਜਿਹਾ, ਉੱਥੇ ਹੋਇਆ ਸੀ। ਪ੍ਰੋਫੈਸ਼ਨਲ ਬਾਕਸਿੰਗ ਦਾ 81 ਕਿਲੋ ਭਾਰ ਵਰਗ ਦੇ ਵਿੱਚ ਹੋਇਆ ਸੀ ਜੀ ਮੁਕਾਬਲਾ, ਤੇ ਟੌਮ ਮੇਰੇ ਓਪੋਨੈਂਟ ਦਾ ਨਾਮ ਸੀ, ਤੇ ਉਹਦੇ ਤੋਂ ਮੈਂ ਵਿਨ ਕੀਤਾ ਜੀ ਮੁਕਾਬਲਾ।
ਥੋੜਾ ਜਿਹਾ ਦੱਸੋਗੇ ਇਹ ਮੁੱਕੇਬਾਜ਼ੀ ਤੇ ਦੂਜੇ ਮੁੱਕੇਬਾਜ਼ੀ ਚ ਕੀ ਭਿੰਨਤਾ? ਇਹ ਫਿਰ ਸਾਲ ਚ ਮਹੀਨੇ 6 ਮਹੀਨੇ 1-2 ਮੁਕਾਬਲੇ ਹੁੰਦੇ ਆ, ਚੈਲੰਜ ਹੁੰਦਾ ਵਾ, ਜਾਂ ਇਹਦਾ ਕੋਈ ਪ੍ਰੋਪਰ ਮੁਕਾਬਲਾ ਹੁੰਦਾ, ਪਹਿਲਾ ਰਾਊਂਡ ਜਿੱਤ ਲਿਆ ਹੁਣ ਦੂਜਾ ਫਿਰ ਤੀਜਾ?
ਨਹੀਂ ਨਹੀਂ ਜੀ, ਇਹ ਮੁੱਕੇਬਾਜ਼ੀ ਜੇ ਤਾਂ ਆਪਾਂ ਗੇਮ ਵਾਈਜ਼ ਗੱਲ ਕਰੀਏ ਵੀ ਰਿੰਗ ਦੇ ਵਿੱਚ, ਉਹ ਮੁੱਕੇਬਾਜ਼ੀ ਤੇ ਮੁੱਕੇਬਾਜ਼ੀ ਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ, ਥੋੜਾ ਜਿਹਾ ਟੈਕਨੀਕ ਦਾ ਡਿਫਰੈਂਸ ਹੈ ਤੇ ਰੂਲ ਵਗੈਰਾ ਸਾਰੇ ਤਕਰੀਬਨ ਸੇਮ ਹੀ ਨੇ। ਗੱਲ ਜੀ ਉਹਦੀ ਆਪਣਾ ਮੈਚ ਦੀ ਵੀ ਰਾਊਂਡ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਰਾਊਂਡ ਕਲੀਅਰ ਹੋ ਗਿਆ, ਉਹ ਇਹੋ ਜਿਹਾ ਕੁਛ ਨਹੀਂ ਹੈਗਾ। ਇਹਦੀ ਵਰਲਡ ਬਾਕਸਿੰਗ ਐਸੋਸੀਏਸ਼ਨ ਹੈ ਜੀ ਜਿਹੜੀ ਪ੍ਰੋਫੈਸ਼ਨਲ ਬਾਕਸਿੰਗ ਹੈ, ਜਿਵੇਂ ਮਾਈਕ ਟਾਇਸਨ ਹੋਰੀ ਖੇਡਦੇ ਸੀ ਜਾਂ ਮੁਹੰਮਦ ਅਲੀ ਹੋਰੀ, ਉਹ ਪ੍ਰੋਫੈਸ਼ਨਲ ਬਾਕਸਿੰਗ ਖੇਡਦੇ ਸੀ। ਇਹਦੇ 'ਚ ਬੰਦੇ ਦਾ ਆਪਦੀ ਪ੍ਰੋਫਾਈਲ ਬਣ ਜਾਂਦੀ ਆ, ਉਹਨੂੰ ਕਹਿੰਦੇ ਨੇ ਬਾਕਸ ਰਿਕਾਰਡ ਬਣ ਜਾਂਦਾ, ਆਨਲਾਈਨ ਬਣ ਜਾਂਦਾ ਇਹ, ਤੇ ਜਿਉਂ ਜਿਉਂ ਤੁਸੀਂ ਜਿੱਤਦੇ ਜਾਂਦੇ ਹੋ ਉਹਦੇ 'ਚ ਉਹ ਤੁਹਾਡਾ ਡਿਵੈਲਪ ਹੁੰਦਾ ਰਹਿੰਦਾ ਰਿਕਾਰਡ। ਫਿਰ ਜਿਵੇਂ ਤੁਸੀਂ ਹੁਣ ਸਪੋਜ਼ ਕਰੋ 8 ਫਾਈਟਾਂ 9 ਫਾਈਟਾਂ ਜਿੱਤ ਗਏ ਹਨਾ, ਤੇ 0 ਲੋਸ ਹੈ ਵੀ ਤੁਸੀਂ ਇੱਕ ਵੀ ਫਾਈਟ ਲੂਜ਼ ਨਹੀਂ ਕਰੀ, ਤਾਂ ਫਿਰ ਤੁਹਾਡਾ ਉਹ ਰਿਕਾਰਡ ਸਟਰੋਂਗ ਹੋ ਜਾਂਦਾ ਤੇ ਤੁਸੀਂ ਫਿਰ ਵਰਲਡ ਲੈਵਲ ਤੇ ਫਾਈਟਾਂ ਖੇਡ ਸਕਦੇ ਹੋ। ਇਹ ਡਿਪੈਂਡ ਤੁਹਾਡੇ ਰਿਕਾਰਡ ਤੇ ਹੁੰਦਾ ਵੀ ਤੁਸੀਂ ਕਿੰਨੀਆਂ ਫਾਈਟਾਂ ਟੋਟਲ ਖੇਡੇ ਹੋ, ਕਿੰਨੀਆਂ ਜਿੱਤੇ ਹੋ ਤੇ ਕਿੰਨੀਆਂ ਹਰੇ ਹੋ, ਫਿਰ ਉਹਦੇ ਅਕੋਰਡਿੰਗ ਤੁਸੀਂ ਅੱਗੇ ਵੱਡੀਆਂ ਫਾਈਟਸ US ਜਾ ਕੇ, ਕਿਉਂਕਿ US ਇਹਦਾ ਪ੍ਰੋਫੈਸ਼ਨਲ ਬਾਕਸਿੰਗ ਦਾ ਗੜ੍ਹ ਮੰਨਿਆ ਜਾਂਦਾ ਜੀ, ਬਹੁਤ ਵਧੀਆ ਉੱਥੋਂ ਦੇ ਬਾਕਸਰ ਨੇ ਤੇ ਬਹੁਤ ਵੱਡੇ ਲੈਵਲ ਤੇ ਉੱਥੇ ਪ੍ਰੋਫੈਸ਼ਨਲ ਬਾਕਸਿੰਗ ਹੁੰਦੀ ਹੈ, ਫਿਰ ਉੱਥੇ ਜਾ ਕੇ ਤੁਸੀਂ ਵਰਲਡ ਲੈਵਲ ਦੇ ਟਾਈਟਲ ਵੀ ਖੇਡ ਸਕਦੇ ਹੋ ਜੇ ਤੁਹਾਡਾ ਰਿਕਾਰਡ ਵਧੀਆ ਮਜ਼ਬੂਤੀ ਨਾਲ ਤੁਸੀਂ ਅੱਗੇ ਵੱਧਦੇ ਹੋ, ਘੱਟ ਫਾਈਟਾਂ ਹਾਰਦੇ ਹੋ ਤੇ ਜਿੱਤਦੇ ਜਾਂਦੇ ਹੋ।
ਤੇ ਗੁਰਜਸਵਿੰਦਰ, ਥੋੜਾ ਜਿਹਾ ਇਹ ਦੱਸੋਗੇ ਵੀ ਇਹ ਤੁਹਾਡਾ ਪਹਿਲਾ ਮੁਕਾਬਲਾ ਸੀ?
ਇਹ ਮੇਰਾ ਪ੍ਰੋਫੈਸ਼ਨਲ ਡੈਬਿਊ ਸੀ ਜੀ, ਇਹ ਤੋਂ ਪਹਿਲਾਂ ਮੈਂ ਮੈਚੁਰ ਕਰਦਾ ਹੁੰਦਾ ਸੀ, ਅੱਜ ਤੋਂ 10 ਸਾਲ ਪਹਿਲਾਂ ਮੈਂ ਮੈਚੁਰ ਛੱਡਤੀ ਸੀ ਜਦੋਂ ਮੈਂ ਆਸਟ੍ਰੇਲੀਆ ਮੂਵ ਹੋਇਆ ਸੀ ਤਕਰੀਬਨ 9-10 ਸਾਲ ਪਹਿਲਾਂ। ਉਦੋਂ ਪਹਿਲਾਂ ਮੈਂ ਮੈਚੁਰ ਬਾਕਸਿੰਗ ਕੀਤੀ ਹੈ ਜੀ 14-15 ਸਾਲ ਇੰਡੀਆ 'ਚ, ਤੇ ਇਹ ਜਿਹੜੀ ਮੇਰੀ ਪ੍ਰੋਫੈਸ਼ਨਲ ਸੀ ਇਹ ਡੈਬਿਊ ਹੈ ਜੀ ਮੇਰੀ।
ਆਸਟ੍ਰੇਲੀਆ 'ਚ ਤੁਹਾਡੀ ਰਿਹਾਇਸ਼ ਕਿੱਥੇ ਆ ਤੇ ਤੁਸੀਂ ਕਿਹੜੇ ਵੀਜ਼ੇ ਤੇ ਆਸਟ੍ਰੇਲੀਆ ਆਏ ਸੀ?
ਮੈਂ ਐਜ਼ ਅ ਸਟੂਡੈਂਟ ਆਇਆ ਸੀ ਜੀ 2012 'ਚ, ਤੇ ਹੁਣ ਮੈਂ ਸਿਟੀਜ਼ਨ ਹਾਂ ਜੀ, ਤੇ ਮੈਂ ਗੋਲਡ ਕੋਸਟ ਵਿੱਚ ਰਹਿ ਰਿਹਾ ਜੀ।
ਤੇ ਗੁਰਜਸਵਿੰਦਰ, ਤੁਸੀਂ ਦੱਸਿਆ ਕਿ 10 ਸਾਲ ਦੇ ਵਕਫੇ ਤੋਂ ਬਾਅਦ ਤੁਸੀਂ ਰਿੰਗ ਵਿੱਚ ਵਾਪਸੀ ਕੀਤੀ ਹੈ, ਇਸ ਸਮੇਂ ਦੌਰਾਨ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ, ਕੀ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ, ਥੋੜਾ ਜਿਹਾ ਉਸ ਟਾਈਮ ਬਾਰੇ ਦੱਸੋਗੇ?
ਹਾਂਜੀ ਹਾਂ, ਜਦੋਂ ਹੁਣ ਪਹਿਲਾਂ ਤਾਂ ਜਦੋਂ ਆਪਾਂ ਇੰਡੀਆ, ਤੁਸੀਂ ਕੋਈ ਵੀ ਸਪੋਰਟਸਮੈਨ ਦੇਖ ਲਓ ਜਿਹੜਾ ਥੋੜਾ ਲੰਬਾ ਟਾਈਮ ਸਪੋਰਟਸ ਨਾਲ ਜੁੜਿਆ ਹੋਇਆ ਹੋਵੇ, ਉਹ ਥੋੜਾ ਜਿਹਾ ਆਮ ਜਿਹੜੀ ਆਮ ਪਬਲਿਕ ਹੁੰਦੀ ਆ ਉਹਦੇ ਨਾਲੋਂ ਉਹਦਾ ਜਿਹੜਾ ਨੇਚਰ ਹੁੰਦਾ ਥੋੜਾ ਡਿਫਰੈਂਟ, ਨੋਟੀ ਟਾਈਪ, ਸ਼ਰਾਰਤੀ ਟਾਈਪ ਹੁੰਦਾ, ਕਿਉਂ ਬਚਪਨ ਤੋਂ ਹੀ ਤੁਸੀਂ ਮੁੰਡਿਆਂ ਖੁੰਡਿਆਂ 'ਚ ਰਹਿੰਦੇ ਹੋ ਹਨਾ, ਕੈਂਪਾਂ ਵਗੈਰਾ 'ਚ ਰਹਿੰਦੇ ਹੋ, ਤਾਂ ਕਰਕੇ ਤੁਹਾਡਾ ਆਟੋਮੈਟਿਕ ਨੇਚਰ ਉਹੋ ਜਿਹਾ ਹੋ ਜਾਂਦਾ ਵੀ ਆਜ਼ਾਦ ਪਰਿੰਦਿਆਂ ਵਾਲਾ ਹੁੰਦਾ, ਕੋਈ ਉਹਦੇ 'ਚ ਤੁਹਾਨੂੰ ਟੈਨਸ਼ਨ ਨਹੀਂ ਹੁੰਦੀ, ਕੋਈ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ, ਤੇ ਉਹ ਉਮਰ ਵੀ ਇਹੋ ਜਿਹੀ ਹੁੰਦੀ ਹੈ। ਜਦੋਂ ਮੈਂ ਇੱਥੇ ਮੂਵ ਹੋਇਆ ਇੱਥੇ, ਫਿਰ ਤੁਹਾਨੂੰ ਪਤਾ ਵੀ ਫੈਮਿਲੀ ਦੀਆਂ ਜ਼ਿੰਮੇਵਾਰੀਆਂ ਪੈ ਗਈਆਂ, ਪਲੱਸ ਇੱਥੋਂ ਦਾ ਜਿਹੜਾ ਸਿਸਟਮ ਸੀ ਉਹਦੇ ਵਿੱਚ ਆਪਦੇ ਆਪ ਨੂੰ ਢਾਲਣਾ, ਤੇ ਹੋਰ ਪਰਿਵਾਰਕ ਕਹਿਣ ਦਾ ਮਤਲਬ ਮੁਸ਼ਕਲਾਂ ਸੀ, ਤੇ ਉਹ ਥੋੜਾ ਜਿਹਾ ਟਾਈਮ ਜੀ ਮੈਂ ਕਦੇ ਜ਼ਿੰਦਗੀ 'ਚ ਪਹਿਲਾਂ ਦੇਖਿਆ ਨਹੀਂ ਸੀ ਹੈਗਾ, ਕਦੇ ਵੀ ਮੈਂ ਉਹ ਦੌਰ 'ਚੋਂ ਲੰਘਿਆ ਨਹੀਂ ਸੀ, ਫਸਟ ਟਾਈਮ ਸੀ, ਤੇ ਮੈਂ ਉਹ ਥੋੜਾ ਜਿਹਾ ਕਹਿਣ ਦਾ ਮਤਲਬ ਵੀ ਡਿਪਰੈਸ਼ਨ 'ਚ ਸਟਾਰਟਿੰਗ ਸੀ ਜਿਹੜੀ ਮੇਰੀ, ਕੋਈ ਬਾਹਲੀ ਬਹੁਤ ਵਧੀਆ ਨਹੀਂ ਸੀ ਹੋਈ, ਉਹ ਜਿਹੜੇ ਮੇਰੇ 10 ਸਾਲ ਲੰਘੇ ਨੇ, 8-9 ਸਾਲ ਜਿਹੜੇ ਮੇਰੇ ਲੰਘੇ ਨੇ, ਉਹ ਕੋਈ ਬਹੁਤੇ ਵਧੀਆ ਨਹੀਂ ਸੀ, ਪਰ ਉਹ 'ਚੋਂ ਹੁਣ ਮੈਂ ਉੱਭਰ ਕੇ ਆਪਦੇ ਆਪ ਨੂੰ ਦੁਬਾਰਾ ਬੈਕ ਔਨ ਟਰੈਕ ਖੜਾ ਕਰਕੇ ਬਹੁਤ ਵਧੀਆ ਮਹਿਸੂਸ ਕਰ ਰਿਹਾ ਜੀ।
ਤੇ ਪ੍ਰੇਰਣਾ ਕਿੱਥੋਂ ਮਿਲਦੀ ਸੀ, ਖਾਸ ਤੌਰ ਤੇ ਜੇ ਆਪਾਂ ਮੈਂਟਲ ਹੈਲਥ ਦੀ ਗੱਲ ਕਰਨੀ ਹੋਵੇ, ਮਾਨਸਿਕ ਤਣਾਅ ਦੀ, ਕਿਉਂਕਿ ਬੰਦਾ ਫਿਰ ਕੋਈ ਨਿਸ਼ਾਨਾ ਲਾਉਂਦਾ ਵੀ ਯਾਰ ਮੈਂ ਇਹਨਾਂ ਲਈ ਜਿਉਣਾ ਜਾਂ ਮੈਂ ਇਸ ਗੱਲ ਲਈ, ਇਸ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧਣਾ, ਤੇ ਉਸ ਲਿਹਾਜ਼ ਨਾਲ ਕੁਝ ਦੱਸਣਾ ਚਾਹੋਗੇ?
ਹਾਂਜੀ ਹਾਂ, ਮੈਂ ਜ਼ਰੂਰ ਦੱਸਣਾ ਚਾਹੂੰਗਾ ਵੀ ਸ਼ਾਇਦ ਮੇਰੀ ਇਹ ਕਹਾਣੀ ਸੁਣ ਕੇ ਕਿਸੇ ਕੋਈ ਯੂਥ ਨੂੰ ਮੋਟੀਵੇਸ਼ਨ ਮਿਲ ਸਕੇ। ਇਹਦੀ ਨਾ ਵੀਰ ਜੀ ਮਾੜੀ ਜੀ ਇਹਦੇ ਪਿੱਛੇ ਸਟੋਰੀ ਹੈ, ਇਹਦੇ ਪਿੱਛੇ ਇੱਕ ਕਹਾਣੀ ਹੈ ਵੀ, ਕਿਉਂਕਿ ਮੈਂ ਸਪੋਰਟਸ ਛੱਡ ਕੇ ਦੁਬਾਰਾ ਦਾਰੂ ਦਾ ਸ਼ਰਾਬ ਦਾ ਸਹਾਰਾ ਲੈ ਲਿਆ ਹਨਾ, ਵੀ ਮੈਂ ਆਪਦਾ, ਮੈਨੂੰ ਇਹ ਜਦੋਂ ਮੈਂ ਸ਼ਰਾਬ ਪੀਂਦਾ ਸੀ ਮੈਨੂੰ ਇਹ ਸੀ ਵੀ ਇਹ ਮੇਰੀ ਸਾਰਿਆਂ ਤੋਂ ਵਧੀਆ ਦੋਸਤ ਹੈ, ਕਿਉਂਕਿ ਜਦੋਂ ਆਪਾਂ ਸ਼ਰਾਬ ਪੀ ਲੈਂਦੇ ਹਾਂ ਆਪਾਂ ਨੂੰ, ਆਪਾਂ ਹੋਸ਼ ਚ ਸੁੱਧ ਬੁੱਧ ਨਹੀਂ ਰਹਿੰਦੇ, 2 ਮਿੰਟਾਂ ਦੀ ਆਪਣੀ 2 ਘੰਟਿਆਂ ਦੀ ਰਿਲੀਫ ਹੁੰਦੀ ਹੈ, ਮੈਂਟਲੀ ਰਿਲੀਫ ਹੁੰਦੀ ਹੈ ਹਨਾ, ਜਿਹੜੀਆਂ ਟੈਨਸ਼ਨਾਂ ਸਟ੍ਰੈਸ ਜਿਹੜੀ ਚੱਲ ਰਹੀ ਹੁੰਦੀ ਹੈ। ਤੇ ਇਨ ਦਾ ਮੀਨ ਟਾਈਮ, ਕਹਿਣ ਦਾ ਮਤਲਬ ਪਰਿਵਾਰ ਨਾਲ ਰਹਿ ਰਿਹਾ ਸੀ, ਮੇਰੇ 2 ਬੇਟੀਆਂ ਨੇ ਜਨਮ ਲਿਆ, ਇੱਕ ਦਾ ਨਾਮ ਗੁਰਫਤਿਹ ਕੌਰ ਢੀਂਡਸਾ 4.5 ਸਾਲ ਦੀ ਤੇ ਨਮਰੀਤ ਕੌਰ ਢੀਂਡਸਾ 6.5 ਸਾਲ ਦੀ ਆ। ਤੇ ਉਹਨਾਂ ਨਾਲ ਨਾ ਇੱਕ ਦਿਨ ਆਈ ਰਿਵਾਜਲ ਦੀ ਪਾਰਕ ਚ ਮੈਂ ਖੇਡ ਰਿਹਾ ਸੀ, ਤੇ ਪਾਰਕ ਚ ਖੇਡਦੇ ਹੋਏ ਮੈਨੂੰ ਨਮਰੀਤ ਕਹਿੰਦੀ ਵੀ ਪਾਪਾ ਵੀ ਚਲੋ ਆਪਾਂ ਰੇਸ ਲਾਉਣੇ ਆ, ਮੈਨੂੰ ਕਹਿੰਦੀ ਨਮਰੀਤ ਜਿਹੜੀ ਵੱਡੀ ਬੇਟੀ ਸੀ। ਮੈਂ ਕਿਹਾ ਵੀ ਚਲੋ ਆਪਾਂ ਰੇਸ ਲਾਉਣੇ ਆ। ਚਲੋ ਅਕਸਰ ਉਹ ਤੋਂ ਪਹਿਲਾਂ ਨਾ ਜਦੋਂ ਵੀ ਘਰੇ ਮੇਰੇ ਨਾਲ ਗੱਲਾਂ ਬਾਤਾਂ ਕਰਦੇ, ਮੇਰੀਆਂ ਫੋਟੋਆਂ ਪੁਰਾਣੀਆਂ ਐਲਬਮ ਚੋਂ ਕੱਢ ਕੇ ਦੇਖਦੀ, ਵੀ ਮੈਂ ਉਹਨਾਂ ਨੂੰ ਦੱਸਦਾ ਸੀ ਵੀ ਮੈਂ ਇੰਡੀਆ ਬੋਕਸਿੰਗ ਕਰਦਾ ਹੁੰਦਾ ਸੀ, ਵੀ ਮੈਂ ਠੀਕ ਠਾਕ ਲੈਵਲ ਤੇ ਇੰਡੀਆ ਬੋਕਸਿੰਗ ਕੀਤੀ ਆ, ਮੈਂ ਉਹਨਾਂ ਨੂੰ ਦੱਸਦਾ ਰਹਿੰਦਾ ਸੀ ਅਕਸਰ ਕਿੱਸੇ ਆਪਦੇ। ਜਦੋਂ ਮੈਂ ਉਹਦੇ ਨਾਲ ਰੇਸ ਲਾਈ ਨਾ ਭਾਜੀ, ਤੇ ਮੈਂ 116 ਕਿਲੋ ਮੇਰਾ ਉਦੋਂ ਵੇਟ ਸੀ ਜਦੋਂ ਮੈਂ ਉਹਦੇ ਨਾਲ ਰੇਸ ਲਾਈ, ਤੇ ਮੈਂ ਉਹਦੇ ਤੋਂ ਵੀ ਲੂਜ਼ ਕਰ ਗਿਆ ਰੇਸ ਚ। ਤੇ ਮੈਨੂੰ ਆ ਕੇ ਕਹਿੰਦੀ ਵੀ ਪਾਪਾ, ਕਹਿੰਦੀ ਯੂ ਆਰ ਅ ਫੇਕ ਬੋਕਸਰ, ਮੈਨੂੰ ਕਹਿੰਦੀ। ਤੇ ਭਾਜੀ ਉਹ ਚੀਜ਼ ਨੇ ਮੇਰਾ ਮਨ ਝੰਜੋੜਤਾ ਜੀ, ਮੈਂ ਕਿਹਾ ਵੀ ਹੁਣ ਇਹਨੂੰ, ਮੈਂ ਕਿਹਾ ਆਪਦੇ ਬੱਚਿਆਂ ਨੂੰ ਰੀਅਲ ਬੋਕਸਰ ਬਣ ਕੇ ਦਿਖਾਉਣਾ, ਵੀ ਨਹੀਂ ਜ਼ਿੰਦਗੀ ਚ ਆਇਆਂ ਦਾ ਨਾ ਆਇਆਂ ਦਾ ਕੋਈ ਫਾਇਦਾ ਨਹੀਂ ਹੈਗਾ, ਵੀ ਤੁਸੀਂ ਆਪਦੇ ਬੱਚਿਆਂ ਨੂੰ ਇੰਨੀ ਜ਼ਿਆਦਾ ਮੋਟੀਵੇਸ਼ਨ ਦੇ ਸਕੇ ਵੀ ਤਾਂ ਹੋਰ ਤੁਸੀਂ ਲੋਕਾਂ ਨੂੰ ਕਿੱਥੋਂ ਮੋਟੀਵੇਸ਼ਨ ਦੇ ਦੋ। ਫਿਰ ਉਦਣ ਤੋਂ ਭਾਜੀ ਮੈਂ ਸਹੁੰ ਖਾ ਲਈ ਵੀ ਮੈਂ ਹੁਣ ਵੀ ਇਹ ਰੀਅਲ ਬੋਕਸਰ ਰਿੰਗ ਚ ਉਤਰ ਕੇ ਆਪਦੇ ਬੱਚਿਆਂ ਨੂੰ ਮੈਂ ਦਿਖਾਉਣਾ।
ਤੇ ਕਿਹੜੇ ਸਾਲ ਦੀ ਗੱਲ ਹੈ, ਕਦੋਂ ਦੀ ਗੱਲ ਹੈ?
ਇਹ ਭਾਜੀ ਲਾਸਟ ਈਅਰ ਤਕਰੀਬਨ ਸਤੰਬਰ ਦੀ ਗੱਲ ਹੈ ਜੀ, ਲਾਸਟ ਈਅਰ 2019 ਦੇ ਸਤੰਬਰ ਦੀ ਗੱਲ ਆ।
ਤੇ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਕਿਹਨਾਂ ਨਾਲ ਕੀਤੀ?
ਇਹ ਜੀ ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਹੁੰਦੇ ਨੇ ਵੀ ਗੁਰੂ ਬਿਨਾਂ ਗਤ ਨਹੀਂ, ਫਿਰ ਮੈਨੂੰ ਇੱਕ ਗੁਰੂ ਦੀ ਭਾਲ ਸੀ ਜੀ। ਤੇ ਫਿਰ ਇੱਥੇ ਬ੍ਰਿਸਬੇਨ ਚ ਫੋਰਟੀਟਿਊਡ ਬੋਕਸਿੰਗ ਜਿਮ ਹੈ, ਮਿਸਟਰ ਸਟੀਵ ਟੈਲਰ ਉਹਨੂੰ ਚਲਾ ਰਹੇ ਨੇ, ਤੇ ਉਹ ਥੋੜੇ ਉਹਨਾਂ ਦੀ 65-70 ਸਾਲ ਦੀ ਉਮਰ ਹੋਊਗੀ, ਤੇ ਬਹੁਤ ਐਕਸਪੀਰੀਅੰਸ ਕੋਚ ਨੇ ਆਸਟ੍ਰੇਲੀਆ ਦੇ, ਉਹਨਾਂ ਨੇ ਆਸਟ੍ਰੇਲੀਆ ਨੂੰ ਕਾਫੀ ਮੈਡਲ ਲੈ ਕੇ ਦਿੱਤੇ ਨੇ, ਮੁੰਡੇ ਤਿਆਰ ਕੀਤੇ ਨੇ, ਉਹਨਾਂ ਨੇ ਓਲੰਪਿਕ ਲੈਵਲ ਤੱਕ ਉਹਨਾਂ ਦੇ ਸਟੂਡੈਂਟ ਰੀਪ੍ਰੈਜੈਂਟ ਕਰਕੇ ਆਏ ਨੇ ਆਸਟ੍ਰੇਲੀਆ ਨੂੰ, ਤੇ ਹੁਣ ਉਹ ਆਪਦੀ ਜਿਮ ਰਨ ਕਰ ਰਹੇ ਨੇ। ਮੇਰੀ ਬਸ ਕਹਿੰਦੇ ਹੁੰਦੇ ਨੇ ਵੀ ਜਦੋਂ ਤੁਸੀਂ ਕਿਸੇ ਸਿੱਧੇ ਪਾਸੇ ਸਹੀ ਨੀਤ ਨਾਲ ਤੁਰਦੇ ਹੋ ਤਾਂ ਕੁਦਰਤ ਵੀ ਤੁਹਾਡਾ ਸਾਥ ਦਿੰਦੀ ਹੈ। ਫਿਰ ਕੁਦਰਤ ਨੇ ਬਸ ਉਹ ਬੰਦਾ ਮੈਨੂੰ ਮਿਲਾਇਆ ਕੋਚ, ਤੇ ਮੈਂ ਉਹਦਾ ਜਿਮ ਜੁਆਇਨ ਕੀਤਾ। ਬਸ ਫਿਰ ਮੈਂ ਇੱਥੋਂ ਘੰਟੇ ਦਾ ਰਾਹ, ਇੱਥੋਂ ਗੋਲਡ ਕੋਸਟ ਤੋਂ ਬ੍ਰਿਸਬੇਨ ਦਾ, ਤੇ ਮੈਂ ਫਿਰ ਡੇਲੀ ਟਰੈਵਲ ਕਰਦਾ ਸੀ। ਮੋਰਨਿੰਗ ਮੈਂ ਜਾਂਦਾ ਸੀ 7 ਵਜੇ ਘਰੋਂ ਚੱਲਣਾ, ਤੇ ਸਵੇਰ ਦਾ ਸੈਸ਼ਨ ਲਾ ਕੇ ਫਿਰ ਮੈਂ ਜਿਮ ਚ ਹੀ, ਉੱਥੇ ਮੈਂ ਗੱਦਾ ਆਪਦਾ ਕਾਰ ਚ ਲੈ ਜਾਂਦਾ ਸੀ, ਤੇ ਉੱਥੇ ਸਿੱਟ ਕੇ ਗੱਦਾ ਜਿਮ ਚ ਮੈਂ ਆਪਦੀ 3-4 ਘੰਟੇ ਰੈਸਟ ਕਰਕੇ ਫਿਰ ਮੈਂ ਦੂਜਾ ਸ਼ਾਮ ਵਾਲਾ ਸੈਸ਼ਨ ਲਾ ਕੇ ਫਿਰ ਮੈਂ ਰਾਤ ਨੂੰ ਘਰੇ ਆ ਜਾਂਦਾ ਸੀ। ਤੇ ਡੈਫੀਨੇਟਲੀ ਹਾਰਡ ਸੀ, ਸਟਾਰਟਿੰਗ ਬਹੁਤ ਹਾਰਡ ਸੀ, ਮਨ ਡੋਲ ਜਾਂਦਾ ਸੀ, ਪਰ ਫਿਰ ਵੀ ਗੋਲ ਫੋਕਸ ਬੱਚਿਆਂ ਨੂੰ ਦੇਖਦਾ ਸੀ ਵੀ ਨਹੀਂ ਵੀ ਇਹਨਾਂ ਨੂੰ ਕੁਛ ਕਰਕੇ ਦਿਖਾਉਣਾ, ਤੇ ਬਸ ਉਹੀ ਜਜ਼ਬਾ ਜਾਰੀ ਰੱਖਿਆ ਤੇ ਬਹੁਤ ਹੱਦ ਤੱਕ ਆਪਦੇ ਜਿਹੜਾ ਗੋਲ ਸੀ ਉਹਦੇ ਬਹੁਤ ਨੇੜੇ ਪਹੁੰਚ ਗਏ।
ਤੇ ਜਿਹੜਾ ਦੱਸਿਆ ਤੁਸੀਂ ਟ੍ਰੇਨਿੰਗ ਵਾਲਾ ਦੌਰ, ਇਹ ਕਿੰਨੀ ਕੁ ਦੇਰ ਚੱਲਿਆ ਫਿਰ?
ਇਹ ਭਾਜੀ ਕੰਟੀਨਿਊ ਚੱਲਿਆ, ਅੱਜ ਵੀ ਚੱਲ ਰਿਹਾ ਇਹ। ਉਹ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ, ਮੈਂ 6 ਦਿਨ ਐਵਰੀ ਵੀਕ 6 ਦਿਨ ਮੰਡੇ ਟੂ ਸੈਟਰਡੇ ਮੈਂ ਅੱਜ ਵੀ ਜਾਂਦਾ, ਤੇ ਮੇਰਾ ਬਸ ਹੁਣ ਇਹ ਜ਼ਿੰਦਗੀ ਬਣ ਗਈ ਹੈ ਜੀ ਮੇਰੀ, ਮੈਂ ਜਿੰਨਾ ਚਿਰ ਸਰੀਰ ਸਾਥ ਦਊਗਾ ਹੁਣ ਬੋਕਸਿੰਗ ਕਰਨੀ ਹੈ ਜੀ, ਕੁਛ ਨਾ ਕੁਛ ਕਰਨਾ, ਟੌਪ 5-10 ਚ ਆਸਟ੍ਰੇਲੀਆ ਦੇ ਟੌਪ 5 ਚ ਆਉਣਾ ਹੀ ਆਉਣਾ ਜੀ ਆਪਾਂ ਨੇ।
ਤੇ ਉਦਮ ਅੱਗੇ ਲੱਛਮੀ ਤੇ ਪੱਖੇ ਮੂਹਰੇ ਪਾਉਣ, ਤੇ ਥੋੜਾ ਜਿਹਾ ਦੱਸੋਗੇ ਨਾਲ ਨਾਲ ਮਿਹਨਤ ਤਾਂ ਤੁਸੀਂ ਖੈਰ ਕਰ ਰਹੇ ਹੋ, ਰੋਜ਼ੀ ਰੋਟੀ ਲਈ ਫਿਰ ਕੀ ਕੰਮ ਕਾਰ ਕਰਦੇ ਹੋ ਜੇ ਸਾਰੀ ਦਿਹਾੜੀ ਇਧਰਲੇ ਪਾਸੇ ਲੰਘ ਜਾਵੇ, ਤੇ ਪਰਿਵਾਰ ਵੀ ਪਾਲਣਾ? ਇੱਥੇ ਆਪਾਂ ਪ੍ਰਵਾਸੀਆਂ ਦੀ ਜ਼ਿੰਦਗੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀ ਹੈ, ਸਮਾਂ ਕਿਵੇਂ ਕੱਢਣਾ?
ਹਾਂਜੀ ਹਾਂ, ਨਹੀਂ ਜੀ ਇੱਥੇ ਰੋਜ਼ੀ ਰੋਟੀ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਜੀ, ਕਿਉਂਕਿ ਇੱਥੇ ਤਾਂ ਬੰਦੇ ਦਾ 1 ਦਿਨ ਵੀ ਜੇ ਕੰਮ ਨਾ ਕਰੇ ਤਾਂ ਸਰਦਾ ਨਹੀਂ ਹੈਗਾ ਪਰਿਵਾਰ ਵਾਲੇ ਬੰਦੇ ਦਾ। ਤੇ ਇੱਥੇ ਫੈਮਿਲੀ ਦੀ ਮੈਨੂੰ ਬਹੁਤ ਸਪੋਰਟ ਹੈ ਜੀ, ਫੈਮਿਲੀ ਤੋਂ ਬਿਨਾਂ ਸ਼ਾਇਦ ਇੱਥੇ ਮੈਂ ਪਹੁੰਚ ਨਹੀਂ ਸੀ ਸਕਦਾ ਇੱਥੇ ਤੱਕ। ਮੇਰੀ ਸਾਰੀ ਫੈਮਿਲੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ। ਮੇਰੇ ਮਦਰ ਫਾਦਰ ਵਾਈਫ ਨੇ ਕੰਮ ਕੀਤਾ, ਦਿਨ ਰਾਤ ਕੰਮ ਕੀਤਾ। ਉਹਨੇ ਉਹਨੇ ਕਹਿਣ ਦਾ ਮਤਲਬ ਵੀ ਜਿੰਨੀਆਂ ਉਹਦੀਆਂ ਸ਼ਿਫਟਾਂ ਸੀ, ਉਹਨੇ ਸ਼ਿਫਟਾਂ ਆਪਦੀਆਂ ਵਧਾ ਤੀਆਂ ਵੀ ਚਾਰ ਪੈਸੇ ਵੀ ਮੈਂ ਵੱਧ ਲਿਆਉਣੀ ਆ, ਵੀ ਤੂੰ ਆਪਦਾ ਉੱਧਰ ਫੋਕਸ ਕਰ। ਮੇਰੀ ਮਦਰ
ਕੀ ਕੰਮ
ਇੰਡੀਆ ਤੋਂ
ਕਰਦੇ
ਆ
ਨੇ
ਗਏ,
ਜੀ?
ਉਹ ਇੱਥੇ ਰੈਸਟੋਰੈਂਟ 'ਚ ਜੋਬ ਕਰਦੇ ਨੇ ਜੀ, ਕੁਲਦੀਪ ਕੌਰ ਜੀ। ਤੇ ਮਦਰ ਮੇਰੇ ਸਪੈਸ਼ਲ ਇੰਡੀਆ ਤੋਂ ਆ ਗਏ। ਪ੍ਰੋਪਰ ਟੀਮ ਵਰਕ ਸੀ ਸਾਰੀ ਫੈਮਿਲੀ ਦਾ, ਤੇ ਉਹਨਾਂ ਨੇ ਆ ਕੇ ਬੱਚਿਆਂ ਦੀ ਟੇਕ ਕੇਅਰ ਕੀਤੀ, ਠੀਕ ਹੈ। ਡੈਡੀ ਨੇ ਸਪੋਰਟ ਕੀਤੀ ਆਪਣਾ ਮੋਰਗੇਜ ਵਗੈਰਾ 'ਚ। ਤੇ ਬ੍ਰਦਰ ਮੇਰਾ ਜੀ ਵੱਡਾ ਆਪਣਾ ਜੁਗਨਦੀਪ ਜਵਾਹਰ ਵਾਲਾ ਸਿਡਨੀ ਨੇ ਜੀ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਥਰੂ ਆਊਟ ਦਾ ਜਰਨੀ। ਉਹਨਾਂ ਨੇ ਮੈਨੂੰ ਮੈਂਟਲੀ ਡੋਲਣ ਨਹੀਂ ਦਿੱਤਾ। ਜਦੋਂ ਮੇਰਾ ਕਦੇ ਮਨ ਵੀ ਡਾਊਨ ਹੁੰਦਾ ਤਾਂ ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਵੀ ਮੈਂ ਲੋਅ ਫੀਲ ਕਰ ਰਿਹਾ। ਉਹਨਾਂ ਨੇ ਮੋਟੀਵੇਸ਼ਨ ਦਿੱਤੀ ਮੈਨੂੰ ਵੀ ਨਹੀਂ ਵੀ ਹੁਣ ਆਪਾਂ ਲੈ ਲਿਆ ਕੰਮ। ਤੇ ਉਹਨਾਂ ਨੇ ਫਾਈਨੈਂਸ਼ਲੀ ਸਪੋਰਟ ਕੀਤੀ ਮੇਰੀ ਬਹੁਤ ਜ਼ਿਆਦਾ। ਤੇ ਕਹਿਣ ਦਾ ਮਤਲਬ ਰਲ ਮਿਲ ਕੇ ਟੀਮ ਵਰਕ ਹੈ ਜੀ, ਭੈਣ ਭਾਈਆਂ ਦਾ ਸਹਿਯੋਗ ਆ, ਸਾਰੇ ਭੈਣਾਂ ਨੇ ਜੀ ਮਿਲਵਰਨ ਉਹਨਾਂ ਦਾ ਬਹੁਤ ਸਹਿਯੋਗ ਹੈ ਜੀ ਸਾਰਿਆਂ ਦਾ। ਈਚ ਐਂਡ ਐਵਰੀ ਵਨ ਮੇਰੀ ਬੈਕ ਤੇ ਬਹੁਤ ਵਧੀਆ ਉਹਨਾਂ ਨੇ ਰੋਲ ਨਿਭਾਇਆ ਜੀ, ਇਕੱਲੇ ਇਕੱਲੇ ਬੰਦੇ ਨੇ, ਤਾਂ ਮੈਂ ਇਹ ਇੰਨੀ ਛੇਤੀ ਅਚੀਵ ਕਰ ਸਕਿਆ ਜੀ। ਇਹ 35 ਕਿਲੋ ਵੇਟ ਆਪਦੇ ਸਰੀਰ ਚੋਂ ਕੱਢ ਕੇ ਸਿੱਟਣਾ ਜੀ ਕੋਈ ਮੈਨੂੰ ਨੀ ਲੱਗਦਾ ਵੀ ਬਹੁਤ ਸੌਖਾ ਕੰਮ ਆ, ਔਖਾ ਕੰਮ ਆ, ਡੈਡੀਕੇਸ਼ਨ ਬਹੁਤ ਚਾਹੀਦੀ ਆ। ਤੇ ਇਹ ਕੱਲਾ ਮੈਂ ਨੀ ਜੀ, ਇਹਦੇ ਮੇਰੇ ਪਿੱਛੇ ਪੂਰੀ ਪ੍ਰੋਪਰ ਮੇਰੀ ਫੈਮਿਲੀ ਸਾਰੀ ਖੜੀ ਹੈ ਜੀ ਮੇਰੇ ਪਿੱਛੇ, ਉਹਨਾਂ ਦੇ ਬਦੌਲਤ ਹੀ ਇੱਥੇ ਤੱਕ ਮੈਂ ਪਹੁੰਚਿਆ ਜੀ।
ਤੇ ਥੋੜਾ ਜਿਹਾ ਦੱਸੋਗੇ ਜਿਹੜੀ ਇਹ ਪ੍ਰੋਫੈਸ਼ਨਲ ਬਾਕਸਿੰਗ ਆ, ਕੀ ਇਹਦੇ ਚੋਂ ਵੀ ਫਿਰ ਕੋਈ ਆਮਦਨ ਹੋਣ ਦੀ ਸੰਭਾਵਨਾ ਹੁੰਦੀ ਆ, ਜਾਂ ਇਹ ਸ਼ੌਕੀਆ ਤੌਰ ਤੇ ਆ ਤੇ ਝੰਡੇ ਝੂਲਦੇ ਆ ਤੇ ਜਦੋਂ ਹੱਥ ਉੱਪਰ ਨੂੰ ਕਰਕੇ ਬੰਦਾ ਖੜਦਾ ਰਿੰਗ ਦੇ ਵਿੱਚ ਜਿੱਤ ਕੇ ਤੇ ਸਵਾਦ ਹੀ ਵੱਖਰਾ?
ਨਹੀਂ ਨਹੀਂ ਇਹ ਤਾਂ ਮੋਸਟ ਐਕਸਪੈਂਸਿਵ ਗੇਮ ਹੈ ਜੀ, ਕਿਉਂਕਿ ਇਹ ਤਾਂ ਮਿਲੀਅਨਸ ਡਾਲਰ ਨੇ ਜੀ ਵਰਲਡ ਲੈਵਲ ਤੇ ਜਦੋਂ ਬੰਦਾ ਪਹੁੰਚਦਾ। ਤੇ ਸਟਾਰਟਿੰਗ 'ਚ ਵੀ ਇਹ ਡਿਪੈਂਡ ਹੈ ਜੀ, ਜਿਵੇਂ ਮੈਂ ਹੁਣ ਸਟਾਰਟ ਕੀਤਾ, ਹਰ ਫਾਈਟ ਦੇ ਪੈਸੇ ਮਿਲਦੇ ਨੇ ਜੀ। ਤੇ ਜਿਉਂ ਜਿਉਂ ਤੁਸੀਂ ਫਾਈਟਾਂ ਖੇਡ ਕੇ ਆਪਣਾ ਰਿਕਾਰਡ ਬਿਲਟ ਕਰੀ ਜਾਂਦੇ ਹੋ, ਤਿਉਂ ਤਿਉਂ ਪੈਸੇ ਵਧੀ ਜਾਂਦੇ ਨੇ। ਇਹਦੇ 'ਚ ਤਾਂ ਜੀ ਬਹੁਤ ਜ਼ਿਆਦਾ ਕਹਿਣ ਦਾ ਮਤਲਬ, ਬਾਕੀ ਦੂਜੀ ਜਿਹੜੀ ਅਮੈਚੁਰ ਬੋਕਸਿੰਗ ਹੈ ਤੇ ਇਹਦੇ 'ਚ ਪ੍ਰੋਫੈਸ਼ਨਲ ਬੋਕਸਿੰਗ ਹੈ, ਇਹਨਾਂ 'ਚ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ। ਇਹ 'ਚ ਤਾਂ ਬਹੁਤ ਜ਼ਿਆਦਾ ਪੈਸਾ ਮਿਲਦਾ ਜੇ ਤੁਸੀਂ ਕੰਟੀਨਿਊ ਵਿਨ ਕਰਦੇ ਅੱਗੇ ਵੱਧਦੇ ਜਾਂਦੇ ਹੋ, ਤੇ ਪੈਸਾ ਵੀ ਡਬਲ ਟ੍ਰਿਪਲ ਹੁੰਦਾ ਜਾਂਦਾ ਜੀ।
ਤੇ ਥੋੜਾ ਜਿਹਾ ਦੱਸੋਗੇ ਇਸ ਮੁਕਾਬਲੇ 'ਚ ਕੀ ਜਿੱਤਿਆ ਤੁਸੀਂ?
ਹਾਂਜੀ, ਇਹਦੇ 'ਚ 4 ਰਾਊਂਡਾਂ ਦਾ ਮੇਰਾ ਮੁਕਾਬਲਾ ਸੀ, ਇਹਦੇ 'ਚ ਮੈਨੂੰ 1500 ਆਸਟ੍ਰੇਲੀਅਨ ਡਾਲਰ ਵਿਨ ਕੀਤਾ ਜੀ।
ਤੇ ਕਿਹੜੇ ਰਾਊਂਡ 'ਚ ਫਿਰ ਜੇਤੂ ਹੋ ਗਏ, ਕਿੰਨੇ ਕੁ ਮਿੰਟ ਮੁਕਾਬਲਾ ਚੱਲਿਆ?
ਇਹ ਜੀ ਮੈਂ ਦੂਜੇ ਰਾਊਂਡ 'ਚ ਉਹਨੂੰ ਨੌਕਆਊਟ ਕਰਤਾ ਜੀ ਆਪਦੇ ਵਿਰੋਧੀ ਨੂੰ, ਤੇ ਦੂਜੇ ਰਾਊਂਡ ਦਾ 1 ਮਿੰਟ ਰਹਿ ਗਿਆ ਸੀ ਜੀ ਲਾਸਟ ਵਾਲਾ, ਤੇ ਮੈਂ ਉਹਨੂੰ ਨੌਕਆਊਟ ਕਰਤਾ ਜੀ।
ਇੱਥੋਂ ਅੱਗੇ ਕਿੱਥੇ ਹੁਣ ਕਦ ਹੋਣੀ ਆ ਤੁਹਾਡੀ ਫਾਈਟ, ਅਗਲਾ ਮੁਕਾਬਲਾ ਕਿੱਥੇ ਹੋਣਾ?
ਹੁਣ ਬਾਈ ਜੀ ਮੁਕਾਬਲਾ ਹੋਣਾ ਹੋਪਫੁਲੀ ਬ੍ਰਿਸਬੇਨ ਚ ਹੋਊਗਾ ਜੀ, ਐਂਡ ਆਫ ਅਗਸਤ ਚ। ਤੇ ਹਜੇ 100% ਉਹਨਾਂ ਨਾਲ ਕੰਟਰੈਕਟ ਨਹੀਂ ਹੋਇਆ, ਵੈਸੇ ਉਹਨਾਂ ਨਾਲ ਹਜੇ ਉਹ ਆਪਦਾ ਆਰਗਨਾਈਜ਼ ਕਰ ਰਹੇ ਨੇ, ਕਿਉਂਕਿ ਕਰੋਨਾ ਕਰਕੇ ਥੋੜਾ ਜਿਹਾ ਇਹ ਡਿਸਟਰਬ ਹੋਇਆ ਹੋਇਆ ਸਾਰਾ ਜਿਹੜਾ ਬੋਕਸਿੰਗ ਮੁਕਾਬਲੇ ਨੇ ਆਸਟ੍ਰੇਲੀਆ 'ਚ, ਇਹ ਸਾਰੇ ਪੋਸਟਪੋਨ ਹੋ ਗਏ ਸੀ ਕਰੋਨਾ ਕਰਕੇ, ਤੇ ਉਹ ਹਜੇ ਡੇਟ ਡਿਸਾਈਡ ਨਹੀਂ ਕਰ ਪਾਏ, ਪਰ ਹੋਪਫੁਲੀ ਐਂਡ ਆਫ ਅਗਸਤ 'ਚ ਬ੍ਰਿਸਬੇਨ 'ਚ ਹੋਊਗਾ ਜੀ।
ਤੇ ਇੱਕ ਨਿੱਜੀ ਸਵਾਲ, ਜਦੋਂ ਮੁਕਾਬਲਾ ਹੁੰਦਾ ਪਰਿਵਾਰ ਦੇ ਜੀਆਂ ਦਾ ਤਾਂ ਦੇਖਣਾ ਵੀ ਔਖਾ ਹੋਣਾ, ਇੰਨੀ ਕੁੱਟ ਮਾਰ ਘਸੁੰਡ ਮੁੱਕੀ, ਤੇ ਕੋਈ ਜਾਂਦਾ ਪਰਿਵਾਰ ਚੋਂ ਨਾਲ ਕਿ ਨਹੀਂ? ਕਿਉਂਕਿ ਮਾਵਾਂ ਦੇ ਦਿਲ, ਜੇ ਪਤਨੀ ਜਾਣਾ ਹੋਵੇ ਨਾਲ ਜਾਂ ਬੱਚਿਆਂ ਨੇ ਜਾਣਾ ਹੋਵੇ, ਆਪਣੇ ਆਪ 'ਚ ਇੱਕ ਬੜਾ ਔਖਾ ਕੰਮ ਆ ਇਸ ਕੁੱਟ ਮਾਰ ਨੂੰ ਦੇਖਣਾ।
ਹਾਂਜੀ ਹਾਂਜੀ, ਉਹ ਤਾਂ ਹੈਗਾ ਹੀ ਆ, ਮਦਰ ਕਹਿੰਦੇ ਰਹਿੰਦੇ ਨੇ ਵੀ ਮੈਂ ਦੇਖ ਨਹੀਂ ਸਕਦੀ, ਤੇ ਈਵਨ ਕਿ ਆ ਹੁਣ ਇਹਦੀ ਵੀਡੀਓ ਜਦੋਂ ਘਰੇ ਬੱਚਿਆਂ ਨੂੰ ਦਿਖਾਈ ਆ ਕੇ ਉਹ ਅੱਖਾਂ ਬੰਦ ਕਰ ਲੈਂਦੇ ਸੀ, ਤੇ ਹੈਗਾ ਥੋੜਾ ਟਫ ਹੈ ਜੀ, ਪਰ ਕੋਈ ਨੀ, ਹੌਲੀ ਹੌਲੀ ਆਦਤ ਪੈ ਜੂਗੀ
ਜੀ। ਬਹੁਤ ਬਹੁਤ ਮਿਹਰਬਾਨੀ ਢੀਂਡਸਾ ਸਾਹਿਬ ਤੁਹਾਡੇ ਨਾਲ ਗੱਲ ਕਰਨ ਲਈ, ਤੇ ਸ਼ੁਭ ਸ਼ਾਮਾਂ ਤੁਹਾਡੇ ਸੁਨਹਿਰੀ ਭਵਿੱਖ ਲਈ, ਤੇ ਉਮੀਦ ਕਰਦਾ ਕਿ ਜਿਹੜਾ ਮੈਂਟਲ ਹੈਲਥ ਨਾਲ ਸੰਬੰਧਿਤ ਜਿਹੜਾ ਇੱਕ ਰੁਕਾਵਟ ਸੀ ਜਿਹਨੂੰ ਤੁਸੀਂ ਸਰ ਕਰਕੇ ਜ਼ਿੰਦਗੀ 'ਚ ਅੱਗੇ ਵਧੇ ਹੋ, ਤੁਹਾਡੀ ਇਸ ਕਹਾਣੀ ਤੋਂ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਣਾ ਮਿਲੂਗੀ। ਜਾਂਦੀ ਵਾਰ ਜੇ ਕੁਛ ਕਹਿਣਾ ਹੋਵੇ ਤਾਂ ਮੰਚ ਤੁਹਾਡੇ ਲਈ ਹਾਜ਼ਰ ਹੈ।
ਹਾਂਜੀ, ਧੰਨਵਾਦ ਸਾਰੇ ਸਰੋਤਿਆਂ ਦਾ ਸੁਣਨ ਲਈ, ਤੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਵੀ ਕਦੇ ਵੀ ਕਿਸੇ ਪ੍ਰੋਬਲਮ ਨੂੰ, ਕਿਸੇ ਮੁਸੀਬਤ ਨੂੰ ਆਪਦੇ ਤੇ ਹਾਵੀ ਨਾ ਹੋਣ ਦਿਓ, ਕਿਉਂਕਿ ਸਾਰਾ ਕੁਛ ਡਿਪੈਂਡ ਤੁਹਾਡੇ ਆਪਦੇ ਆਪ ਤੇ ਆ। ਤੁਸੀਂ ਕੋਈ ਬੰਦਾ ਤੁਹਾਡੀ ਮਦਦ ਨਹੀਂ ਕਰ ਸਕਦਾ, ਤੁਸੀਂ ਆਪਦੀ ਮਦਦ ਆਪ ਕਰਨੀ ਆ। ਬਸ ਦਿਮਾਗ ਨੂੰ ਆਪਦੇ ਨੂੰ ਸਟਰੋਂਗ ਰੱਖੋ, ਕਦੇ ਵੀ ਕਿਸੇ ਚੀਜ਼ ਨੂੰ ਉਹਦੇ ਤੇ ਹਾਵੀ ਨਾ ਹੋਣ ਦੇਵੋ, ਤੇ ਕਿਸੇ ਨਸ਼ੇ ਦਾ ਸਹਾਰਾ ਨਾ ਲਵੋ ਚੋਂ ਨਿਕਲਣ ਵਾਸਤੇ, ਤੇ ਐਕਸਰਸਾਈਜ਼ ਕਰੋ, ਸਿਹਤ ਦਾ ਧਿਆਨ ਰੱਖੋ, ਵਧੀਆ ਖਾਓ, ਪਰਿਵਾਰ ਦਾ ਧਿਆਨ ਰੱਖੋ। ਬਸ ਇਹੀ ਹੈ ਜੀ, ਇਹੀ ਲਾਈਫ ਹੈ ਮੇਰੇ ਹਿਸਾਬ ਨਾਲ ਤਾਂ ਬਾਈ ਜੀ।
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂਜੀ, ਥੈਂਕ ਯੂ ਸੋ ਮਚ ਬਾਈ ਜੀ, ਥੈਂਕ ਯੂ।
You're with SBS Radio.